नाम श्री वाहे गुरु साहिब जी सोरठ महला पंजवा कार दूजा अष्टपदिया एक ओंकार सत गुर प्रसाद पाठ पढ़ियो अर वेद विचारियो निवल पुअंगम सादे पंच जना स्यों संग ना छुटकियो अधिक अहम बुद्ध बादे पाठ पढ़ियो अर वेद विचारियो निवल पुअंगम सादे पंच जना स्यों संग ना छुटकियो अधिक अहम बुद्ध बादे प्यारे इन बिद मिलन ना जाई मैं किए कर्म अनेका हार परे ओ स्वामी के द्वार दीजे बुद्ध बबेका प्यारे इन बिद मिलन ना जाई मैं किए कर्म अनेका हार परयो स्वामी के द्वार दीजे बुद्ध बबेका वाहे गुरु जी का खालसा वाहे गुरु जी की फतेह।
सतगुरां दी पावन पवित्र चरण शरण दे अंदर सुभाए मान गुरु सुवारे प्रेमी सतसंगी जनों वडभागे हो आप जी सतगुरां दी पावन हजूरी विच सत संगत करन दा सुभाग आप जी नूं प्राप्त होया है। गुरबाणी कीर्तन गुरु सुवारे गुरु के कीर्तनियां पासों आप जी ने सरवन कीते हन। अमृत वेले धन धन गुरु ग्रंथ साहिब जी महाराज सच्चे पातशाह जी ने सचखंड श्री हरिमंदर साहिब जी दे अंदर प्रकाशमान होके जो मुख वाक हुक्मनामा साढ़े सारियां उत्ते किरपा कीती है पावन शब्द सोरठ राग दे अंदर गुरु अर्जन देव जी महाराज का उचारण किया होया अष्टपदी दे रूप विच गुरु ग्रंथ साहिब जी दे मुबारक अंग 641 अते 42 ते सुभाईमान है जिथे आपा ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਨੀ ਹੈ। ਉੱਥੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਵੀ ਹੈ। ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਤੇ ਸਤਿਗੁਰੂ ਮਹਾਰਾਜ ਦੇ ਛੋਟੇ ਦੋਵੇਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਆਪਾਂ ਸਮੇਂ ਦੇ ਵਿੱਚ ਰਹਿ ਕੇ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣਦਿਆਂ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਆਓ ਜਿੰਨੇ ਵੀ ਸਤਸੰਗੀ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੇ ਹੋ, ਗੁਰੂ ਚਰਨਾਂ ਵਿੱਚ ਜੁੜੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਨਾਲ ਇਸ ਪੋਹ ਦੇ ਮਹੀਨੇ ਦਾ ਬੜਾ ਹੀ ਨੇੜੇ ਦਾ ਸੰਬੰਧ ਹੈ। ਪੋਹ ਦੇ ਮਹੀਨੇ ਵਿੱਚ ਹੀ ਸਤਿਗੁਰਾਂ ਦਾ ਆਗਮਨ ਹੁੰਦਾ ਤੇ ਪੋਹ ਦੇ ਮਹੀਨੇ ਵਿੱਚ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਹੈ, ਛੱਡਦੇ ਨੇ ਤੇ ਫਿਰ ਇਹ ਸਾਕੇ ਵੀ ਸਾਰੇ ਵਾਪਰਦੇ ਨੇ, ਜਿਨ੍ਹਾਂ ਨੂੰ ਆਪਾਂ ਬੜੇ ਹੀ ਸੁਚੱਜੇ ਢੰਗ ਦੇ ਨਾਲ ਪਿਛਲੇ ਦਿਨਾਂ ਵਿੱਚ ਸਰਵਨ ਕੀਤਾ ਹੈ। ਭਾਵੇਂ ਇਸ ਸਾਰੇ ਸਮਾਗਮ ਨੂੰ ਚਰਨ ਚਲੋ ਮਾਰਗ ਗੋਬਿੰਦ ਦਾ ਨਾਮ ਦਿੱਤਾ ਗਿਆ ਤੇ ਭਾਵੇਂ ਇਹਨੂੰ ਸਫਰੇ ਸ਼ਹਾਦਤ ਦਾ ਨਾਮ ਦਿੱਤਾ ਗਿਆ। ਸਾਨੂੰ ਜਾਣਕਾਰੀ ਇੱਥੇ ਵੀ ਕਥਾ ਸੁਣਾਉਂਦਿਆਂ ਵਿਦਵਾਨ ਸੱਜਣ ਪਿਛਲੇ ਕਈ ਦਰਾਂ ਤੋਂ ਇਤਿਹਾਸ ਸਰਵਨ ਕਰਾਉਂਦੇ ਆ ਰਹੇ ਨੇ। ਸਤਿਗੁਰਾਂ ਦੀ ਪਾਵਨ ਬਾਣੀ ਦੀ ਬਣਤਰ ਨੂੰ ਆਪਾਂ ਵੇਖੀਏ, ਜਿਹੜੇ ਮੇਰੇ ਵੀਰ ਭੈਣਾਂ ਪਾਠ ਕਰਦੇ ਨੇ ਨਾ, ਵਡਹੰਸ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਪਹਿਲਾਂ ਘੋੜੀਆਂ ਉਚਾਰਨ ਕੀਤੀਆਂ ਨੇ, ਨਾਲ ਹੀ ਅਲਾੜੀਆਂ ਵੀ ਉਚਾਰਨ ਕੀਤੀਆਂ ਨੇ। ਆਪ ਜੀ ਨੂੰ ਇਹ ਪਤਾ ਹੈ ਘੋੜੀਆਂ ਦਾ ਸੰਬੰਧ ਖੁਸ਼ੀ ਨਾਲ ਹੈ, ਵਿਆਹ ਨਾਲ ਹੈ। ਘੋੜੀਆਂ ਖੁਸ਼ੀ ਦੇ ਟਾਈਮ ਗਾਈਆਂ ਜਾਂਦੀਆਂ ਨੇ ਤੇ ਅਲਾਣੀਆਂ ਜਿਹੜੀਆਂ ਨੇ ਇਹ ਆਪਾਂ ਵੇਖਦੇ ਹਾਂ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ ਤੇ ਫਿਰ ਉਚਾਰਨ ਕੀਤੀਆਂ ਜਾਂਦੀਆਂ ਨੇ। ਕਿਸੇ ਪੁਰਾਣੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਫਿਰ ਅੱਗੇ ਰਾਮਕਲੀ ਰਾਗ ਦੇ ਅੰਦਰ ਆਪਾਂ ਵੇਖੀਏ, ਪਹਿਲਾਂ ਸਤਿਗੁਰਾਂ ਨੇ ਆਨੰਦ ਸਾਹਿਬ ਉਚਾਰਨ ਕੀਤਾ ਹੈ ਤੇ ਨਾਲ ਹੀ ਰਾਮ ਕਲੀ ਰਾਗ ਦੇ ਅੰਦਰ ਸੱਤ ਵਾਰੀ ਉਚਾਰਨ ਕੀਤੀ। ਹੁਣ ਆਪ ਜੀ ਵੇਖੋ ਆਨੰਦ ਸਾਹਿਬ ਭਾਵੇਂ ਆਪਾਂ ਖੁਸ਼ੀ ਵੇਲੇ ਵੀ ਪੜ੍ਹਦੇ ਹਾਂ, ਗਮੀ ਵੇਲੇ ਵੀ ਪੜ੍ਹਦੇ ਹਾਂ, ਪਰ ਆਨੰਦ ਸਾਹਿਬ ਦਾ ਸੰਬੰਧ ਖੁਸ਼ੀ ਨਾਲ ਹੈ, ਆਨੰਦ ਨਾਲ ਹੈ। ਅਤੇ ਸਤ ਬਾਣੀ ਆਪਾਂ ਆਮ ਤੌਰ 'ਤੇ ਜਦੋਂ ਕੋਈ ਪਰਾਰੀ ਚੜ੍ਹਾਈ ਕਰ ਜਾਂਦਾ ਫਿਰ ਪੜ੍ਹਦੇ ਹਾਂ। ਸਤਿਗੁਰਾਂ ਨੇ ਸਾਨੂੰ ਬੜੇ ਸੁੰਦਰ ਢੰਗ ਨਾਲ ਸਮਝਾਇਆ ਕਿ ਜੇ ਤੇਰੇ ਘਰ ਵਿੱਚ ਗੁਰਮੁਖਾ ਅੱਜ ਘੋੜੀਆਂ ਗਾਈਆਂ ਜਾ ਰਹੀਆਂ ਨੇ, ਕੱਲ ਨੂੰ ਅਲਾਰੀਆਂ ਵੀ ਪੜੀਆਂ ਜਾ ਸਕਦੀਆਂ ਨੇ। ਜੇ ਤੇਰੇ ਘਰ ਵਿੱਚ ਅੱਜ ਆਨੰਦ ਹੈ ਤੇ ਕੱਲ ਨੂੰ ਤੇਰੇ ਘਰ ਵਿੱਚ ਸਤ ਬਾਣੀ ਵੀ ਪੜੀ ਜਾ ਸਕਦੀ। ਇੱਕ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬੜਾ ਪਿਆਰਾ ਹੈ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕੋ ਦੀਆ। ਗੁਰੂ ਨੇ ਨਾਨਕ ਨੂੰ ਉਹ ਘਰ ਦਿੱਤਾ ਹੈ ਜਿੱਥੇ ਹਰਖ ਅਨੰਤ ਬਹੁਤ ਖੁਸ਼ੀ, ਸੋਗ ਇਹਨਾਂ ਦੋਵਾਂ ਚੀਜ਼ਾਂ ਤੋਂ ਨਿਰਲੇਪ ਹੈ ਕੌਣ? ਮਹਾਰਾਜ ਆਪ ਆਖਦੇ ਨੇ ਜਿਸ ਉੱਤੇ ਗੁਰੂ ਕਿਰਪਾ ਕਰਦਾ। ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ, ਜੋ ਨਰ ਦੁੱਖ ਨਹੀਂ ਦੁੱਖ ਨਹੀਂ ਦੁੱਖ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰੋ, ਨਾਹੀ ਮਾਨ ਅਪਮਾਨਾ। ਅੱਜ ਦਾ ਦਿਨ ਜਿਹੜਾ ਹੈ ਇਤਿਹਾਸ ਵਿੱਚ ਆਪਾਂ ਵੇਖਾਂਗੇ, ਇੱਕ ਪਾਸੇ ਸਤਿਗੁਰਾਂ ਦਾ ਆਗਮਨ ਹੋ ਰਿਹਾ, ਦੂਜੇ ਪਾਸੇ ਛੋਟੇ ਪਰਯੰਦ ਸਤਿਕਾਰਯੋਗ ਮਾਤਾ ਜੀ ਸ਼ਹੀਦੀ ਦਾ ਜਾਮ ਪੀ ਰਹੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਆਪਾਂ ਵਿਦਵਾਨਾਂ ਦੇ ਬਚਨ ਪੜ੍ਹੀਏ ਤੇ ਸਤ ਸੰਗਤ ਸਾਡੇ ਹੀ ਹਿੰਦੁਸਤਾਨ ਦੇ ਰਹਿ ਚੁੱਕੇ ਰਾਸ਼ਟਰਪਤੀ ਡਾਕਟਰ ਜ਼ਾਕਿਰ ਹੁਸੈਨ ਨੇ ਜਿਹੜੀ ਵਾਰਤਾ ਆਪਣੇ ਮਿੱਤਰ ਡਾਕਟਰ ਮਜੀਮ ਨੂੰ ਸੁਣਾਈ, ਵਿਦਵਾਰੀ ਨੂੰ ਕੋਟ ਕਰਦੇ ਨੇ, ਉਹ ਕਹਿੰਦੇ ਨੇ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਸੰਬੰਧ ਵਿੱਚ ਬੋਲਣਾ ਸੀ, ਤਕਰੀਰ ਕਰਨੀ ਸੀ, ਤੇ ਮੈਂ ਰਾਸ਼ਟਰਪਤੀ ਭਵਨ ਦੇ ਅੰਦਰ ਹੀ ਬਹਿ ਕੇ ਲਿਖ ਰਿਹਾ ਸੀ। ਜਿਸ ਕਾਗਜ਼ ਦੇ ਉੱਤੇ ਲਿਖ ਰਿਹਾ ਸੀ ਉਸ ਕਾਗਜ਼ ਦੇ ਉੱਤੇ ਮੈਨੂੰ ਪਾਣੀ ਦੀਆਂ ਬੂੰਦਾਂ ਨਜ਼ਰ ਆਈਆਂ। ਸੱਜੇ ਖੱਬੇ ਵੇਖਿਆ ਰਾਸ਼ਟਰਪਤੀ ਭਵਨ ਦੇ ਅੰਦਰ ਵੀ ਪਾਣੀ ਕਿੱਥੋਂ ਆ ਗਿਆ, ਪਰ ਕਹਿੰਦੇ ਨੇ ਜਦੋਂ ਕਿਸੇ ਪਾਸਿਓ ਪਾਣੀ ਨਜ਼ਰ ਨਾ ਆਇਆ ਤੇ ਆਪਣੀ ਐਨਕ ਜਦੋਂ ਲਾ ਕੇ ਵੇਖੀ ਪਾਣੀ ਕਿਤੋਂ ਹੋਰ ਨਹੀਂ ਅੱਖਾਂ ਦੇ ਵਿੱਚੋਂ ਆ ਰਿਹਾ ਸੀ, ਪਾਣੀ ਅੱਖਾਂ ਦੇ ਵਿੱਚੋਂ ਆ ਰਿਹਾ ਸੀ। ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਜਿਹੜਾ ਹੈ ਇਸ ਦੇ ਦਸਵੇਂ ਮਾਲਕ ਦਸਵੇਂ ਜਾਮੇ ਦੇ ਅੰਦਰ ਮਹਾਰਾਜ ਨੇ ਕਰਮ ਐਸੇ ਕੀਤੇ ਨੇ। ਕਨਿੰਗਮ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦੇ ਨੇ ਇੰਨੀ ਛੋਟੀ ਉਮਰ ਦੇ ਅੰਦਰ ਏਡੇ ਵੱਡੇ ਕਾਰਨਾਮੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੇ, ਕਲਮ ਨਾਲ ਨਹੀਂ ਇੱਕ ਤੇਜ਼ ਰਫਤਾਰ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਮਹਾਰਾਜ ਦੇ ਕਾਰਨਾਮਿਆਂ ਨੂੰ ਤੱਕਣਾ ਚਾਹੀਏ, ਲਿਖਣਾ ਚਾਹੀਏ, ਨਹੀਂ ਲਿਖੇ ਜਾ ਸਕਦੇ। ਆਪ ਜੀ ਨੇ ਬਹੁਤ ਵਾਰੀ ਇਹ ਬਚਨ ਯੋਗੀ ਅੱਲਾ ਯਾਰ ਖਾਂ ਦੇ ਸਰਵਨ ਕੀਤੇ ਨੇ। ਉਹ ਆਖਦਾ ਹੈ ਰੱਬ ਦੀ ਸੁਗੰਧ ਖਾ ਕੇ ਨਾਨਕ ਦੀ ਕਸਮ ਖਾ ਕੇ ਕਹਿੰਦਾ ਮੈਂ ਜਿੰਨੀ ਵੀ ਤਾਰੀਫ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਰਾਂ ਆਪਣੇ ਵੱਲੋਂ ਉਹ ਘੱਟ ਹੀ ਹੈ। ਕੋਈ ਵੀ ਐਸਾ ਨਹੀਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੁਕੰਮਲ ਤਾਰੀਫ ਕਰ ਸਕੇ। ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿੰਨੀ ਤਾਰੀਫ ਆਪਾਂ ਕਰਾਂਗੇ ਸਾਡੇ ਕੋਲੋਂ ਮੁਕੰਮਲ ਤਾਰੀਫ ਨਹੀਂ ਹੋ ਸਕੇਗੀ। ਕਦੀ ਸਾਧ ਸੰਗਤ ਗਿਆਨੀ ਕਿਰਪਾਲ ਸਿੰਘ ਜੀ ਚੰਦਨ ਮਰਦ ਅਗੰਬੜਾ ਜਦੋਂ ਗੁਰੂ ਮਹਾਰਾਜ ਦੇ ਸੰਬੰਧ ਵਿੱਚ ਕਿਤਾਬ ਲਿਖਦੇ ਨੇ ਨਾ, ਉਹ ਕਹਿੰਦੇ ਨੇ ਇੱਕ ਪਾਸੇ ਉਹ ਪ੍ਰਭੂ ਆਸ਼ਕ ਨੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਮੋਦੀ ਖਾਨੇ ਦੇ ਅੰਦਰ ਬਹਿ ਕੇ 13-13 ਤੋਲਦੇ ਨੇ, ਸਤਿਗੁਰੂ ਮਹਾਰਾਜ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਆਪਣੀ ਰਸਨਾ ਤੋਂ ਜਦੋਂ ਤੂੰ ਹੀ ਸ਼ਬਦ ਉਚਾਰਨ ਕਰਦੇ ਨੇ ਤੇ ਲਗਾਤਾਰ ਹੀ ਇਸ ਸ਼ਬਦ ਦਾ ਉਚਾਰਨ ਕੀਤੇ ਜਾਂਦੇ ਨੇ। ਫਿਰ ਧਿਆਨ ਦੇਵਿਓ, ਡਾਕਟਰ ਤਾਰਨ ਸਿੰਘ ਨੇ ਵਰਣਨ ਕੀਤਾ ਹੈ ਕਿ 16,000 ਵਾਰੀ ਸਤਿਗੁਰੂ ਮਹਾਰਾਜ ਨੇ ਤੂੰ ਹੀ ਸ਼ਬਦ ਜਿਹੜਾ ਨਾ ਇਹ ਆਪਣੀ ਰਸਨਾ ਤੋਂ ਉਚਾਰਨ ਕੀਤਾ। ਪਰ ਜਦੋਂ ਆਪਾਂ ਜਲੇ ਹਰੀ ਥਲੇ ਹਰੀ ਸ਼ਬਦ ਪੜ੍ਹਦੇ ਹਾਂ ਇਸ ਦੇ ਅਖੀਰ ਵਿੱਚ 16 ਵਾਰੀ ਕੇਵਲ ਪ੍ਰਤੀਕ ਰੱਖ ਲਿਆ, ਤੂੰ ਹੀ ਸ਼ਬਦ ਜਿਹੜਾ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ। ਜਿੱਥੇ ਉਹ ਨਿਪੁੰਨ ਯੋਧਾ ਨੇ, ਮਹਾਨ ਜਰਨੈਲ ਨੇ, ਆਪ ਕਵੀ ਹਨ, ਕਵੀਆਂ ਦੇ ਕਦਰਦਾਰ ਹਨ ਤੇ ਕਵੀਆਂ ਨੂੰ ਕਵਿਤਾ ਸੁਣ ਕੇ ਇੰਨਾ ਧਨ ਸਤਿਗੁਰੂ ਮਹਾਰਾਜ ਇਨਾਮ ਵਿੱਚ ਦੇ ਦਿੰਦੇ ਨੇ ਕਿ ਉਹਨਾਂ ਨੂੰ ਖੱਚਰਾਂ ਤੇ ਲੱਦ ਕੇ ਲਿਜਾਣਾ ਪੈਂਦਾ ਉਹ ਧਨ। ਹੰਸ ਰਾਮ ਕਵੀ ਦਾ ਜ਼ਿਕਰ ਆਉਂਦਾ ਜਿਹਨੂੰ ਇੰਨਾ ਕੁ ਦੌਲਤ ਮਹਾਰਾਜ ਨੇ ਦੇ ਦਿੱਤੀ ਕਿ ਉਹ ਖੱਚਰਾਂ ਤੇ ਉਹ ਦੌਲਤ ਲੱਦ ਕੇ ਜਾਂਦਾ। ਫਿਰ ਬੇਨਤੀ ਕਰਾਂ, ਜਰਨੈਲ ਕਿੱਡੇ ਮਹਾਨ ਨੇ। ਆਪਾਂ ਚਮਕੌਰ ਦੀ ਗੜੀ ਦੀ ਗੱਲ ਪੜ੍ਹੀ ਤੇ ਬਾਰ ਬਾਰ ਇਹ ਬਚਨ ਵਿਦਵਾਨਾਂ ਦੇ ਕੋਲੋਂ ਸੁਣੇ ਨੇ, 125,000 ਸੇ ਏਕ ਲੜਾਓ ਤਬੇ ਗੋਬਿੰਦ ਸਿੰਘ ਨਾਮ ਕਹਾਓ। ਨੈਪੋਲੀਅਨ ਵਰਗੇ ਹੋਰ ਅਨੇਕਾਂ ਆਪਾਂ ਜਰਨੈਲਾਂ ਦੀ ਗੱਲ ਪੜਾਂਗੇ। ਸਤ ਸੰਗਤ, ਕਿੰਨੀਆਂ ਫੌਜਾਂ ਕੋਲ ਹੁੰਦਿਆਂ ਵੀ ਸਿਲੰਡਰ ਕਰ ਦਿੰਦੇ ਨੇ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸੇ ਮਹਾਨ ਜਰਨੈਲ ਨੇ। ਵਿਦਵਾਨ ਸੱਜਣ ਕਹਿੰਦੇ ਨੇ ਉਹਨਾਂ ਨੂੰ ਜੇ ਜਰਨੈਲ ਸਥਾਪਿਤ ਕਰਨ ਵਾਸਤੇ ਆਨੰਦਪੁਰ ਸਾਹਿਬ ਦੇ ਕਿਲਿਆਂ ਦੀ ਜਿਹੜੀ ਬਣਤਰ ਬਣਾਈ ਗਈ ਨਾ, ਕਦੀ ਉਹਨਾਂ ਨੂੰ ਤੱਕੀਏ ਤੇ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਜਰਨੈਲ ਹੋਣ ਦੇ ਉੱਤੇ ਮੋਹਰ ਲਾਉਂਦੇ ਨੇ। ਮੈਂ ਬੇਨਤੀ ਕਰ ਰਿਹਾ ਹਾਂ, ਸਤਿਗੁਰੂ ਬੋਲੀਆਂ ਦੀ ਮਾਰ ਨੇ, ਕਿੰਨੀਆਂ ਬੋਲੀਆਂ ਉਹ ਆਪਣੇ ਜੀਵਨ ਦੇ ਅੰਦਰ ਆਪਣੀ ਬਾਣੀ ਦੇ ਵਿੱਚ ਉਚਾਰਨ ਕਰਦੇ ਨੇ, ਕਿੰਨੀਆਂ ਬੋਲੀਆਂ ਦੇ ਉਹ ਗਿਆਤਾ ਨੇ। ਤੇ ਫਿਰ ਸਤ ਸੰਗਤ, ਉਹ ਮਨੁੱਖਤਾ ਦੇ ਆਗੂ ਨੇ, ਮਨੁੱਖਤਾ ਦੇ ਗੁਰੂ ਨੇ। ਜਦੋਂ ਸੋਹਣ ਸਿੰਘ ਢਾਡੀ ਜਿਹੜੀ ਨਾ ਸੀਤਲ ਜੀ, ਉਹਨਾਂ ਨੇ ਜਿੱਥੇ ਗਾਇਆ ਉੱਥੇ ਨਾਲ ਲਿਖਿਆ ਵੀ, ਇੱਕ ਕਿਤਾਬ ਲਿਖੀ ਉਹਨਾਂ ਨੇ, ਮਨੁੱਖਤਾ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਮਨੁੱਖਤਾ ਦੇ ਗੁਰੂ ਨੇ, ਇਸੇ ਵਾਸਤੇ ਉਹਨਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਬਚਨ ਵਰਤੇ। ਉਹ ਆਖਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਬੁੱਲੇ ਨੇ ਵੀ ਇਹ ਬਚਨ ਕਹਿ ਦਿੱਤੇ, ਨਾ ਕਹੂੰ ਅਬ ਕੀ, ਨਾ ਕਹੂੰ ਜਬ ਕੀ, ਬਾਤ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁਨਤ ਹੋਤੀ ਸਭ ਕੀ। ਇਸੇ ਤਰ੍ਹਾਂ ਹੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬਚਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਲਿਖੇ ਨੇ। ਉਹ ਆਖਦੇ ਨੇ ਸ਼ਾਇਦ ਜਾਤੀ ਏਕਤਾ ਔਰ ਏਕਤਾ ਬਿਲਾਏ ਜਾਤੀ ਹੋਵਤੀ ਕੁਚੀਲ ਤੱਕ ਤੇਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦਿਓਹਰੇ ਸੰਤੋਖ ਸਿੰਘ ਦੂਰ ਹੋਤੇ ਰੇਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਲੁਕਾਈ ਦਾ ਭਲਾ ਕਰਨ ਵਾਸਤੇ ਪ੍ਰਚਾਰ ਹਿੱਤ ਲੰਬੇ ਦੌਰੇ ਤੇ ਨਿਕਲੇ। ਸਤਿਗੁਰੂ ਮਹਾਰਾਜ ਨੇ ਲੁਕਾਈ ਨੂੰ ਦ੍ਰਿੜ ਕਰਾਇਆ, ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ ਆਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਆਨੰਦਪੁਰ ਸਾਹਿਬ ਤੋਂ ਸਤਿਗੁਰੂ ਮਹਾਰਾਜ ਨੇ ਪ੍ਰਚਾਰ ਦੌਰਾ ਆਰੰਭ ਕੀਤਾ। ਸਤਿਗੁਰੂ ਮਹਾਰਾਜ ਪੂਰਬ ਦਿਸ਼ਾ ਵੱਲ ਗਏ, ਆਸਾਮ ਤੱਕ ਗਏ ਪ੍ਰਚਾਰ ਹਿੱਤ। ਇਸ ਦਾ ਜ਼ਿਕਰ ਆਪਾਂ ਪੜ੍ਹਦੇ ਹਾਂ, ਮੋਰ ਪਿਤ ਪੂਰਬ ਕੀਅਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤ੍ਰਿਬੈਣੀ ਭਏ ਤ੍ਰਿਬੈਣੀ ਅਲਾਬਾਦ ਤ੍ਰਿਬੈਣੀ ਅਲਾਬਾਦ ਜਬ ਹੀ ਜਾਤ ਤ੍ਰਿਬੈਣੀ ਭਏ ਪੁੰਨ ਦਾਨ ਦਿਨ ਕਰਤ ਬਿਤਾਏ ਤਹੀ ਪ੍ਰਕਾਸ਼ ਹਮਾਰਾ ਭਇਓ ਉਦਰੇ ਮੈਂ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ। ਇਹ ਘਟਨਾ ਸਤਿਗੁਰੂ ਮਹਾਰਾਜ ਆਖਦੇ ਨੇ ਅਲਾਹਾਬਾਦ ਦੇ ਅੰਦਰ ਹੀ ਤਰਬੈਣੀ ਹੀ ਵਾਪਰੀ, ਪਰ ਸਾਡਾ ਜਨਮ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ। ਤਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਇਓ। ਗੁਰੂ ਮਹਾਰਾਜ ਜਦੋਂ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ, ਮਾਮਾ ਕਿਰਪਾਲ ਚੰਦ, ਭਾਈ ਦਿਆਲਾ ਜੀ ਤੇ ਹੋਰ ਸਿੱਖਾਂ ਨੂੰ ਸੇਵਕਾਵਾਂ ਨੂੰ ਵੀ ਮਾਤਾ ਜੀ ਦੀ ਸੇਵਾ ਵਿੱਚ ਛੱਡ ਕੇ, ਮਾਤਾ ਨਾਨਕੀ ਜੀ ਵੀ ਨਾਲ ਨੇ, ਮਾਤਾ ਗੁਜਰ ਕੌਰ ਵੀ ਨਾਲ ਨੇ, ਉਹਨਾਂ ਨੂੰ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਛੱਡਿਆ ਤੇ ਆਪ ਪ੍ਰਚਾਰ ਹਿੱਤ ਅੱਗੇ ਚਲੇ ਗਏ ਨੇ। ਸਤਿਗੁਰੂ ਮਹਾਰਾਜ ਨੂੰ ਖਬਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦੀ ਜਿਹੜੀ ਹੈ, ਉਹ ਧੋਬੜੀ ਸਾਹਿਬ ਜਿੱਥੇ ਗੁਰਦੁਆਰਾ ਹੈ ਉਸ ਜਗ੍ਹਾ ਤੇ ਮਿਲੀ ਤੇ ਸਤਿਗੁਰੂ ਮਹਾਰਾਜ ਨੇ ਆਪ ਹੀ, ਕੁਝ ਵਿਦਵਾਨ ਕਹਿੰਦੇ ਨੇ ਗੋਬਿੰਦ ਰਾਏ ਤੇ ਕੁਝ ਕਹਿੰਦੇ ਨੇ ਗੋਬਿੰਦ ਦਾਸ ਨਾਮ ਜਿਹੜਾ ਹੈ ਉਹ ਰੱਖਿਆ, ਕਿਉਂਕਿ ਦਾਸ ਸ਼ਬਦ ਦੇ ਨਾਮ ਤੇ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਕਥਨ ਮੁਤਾਬਕ ਹੁਕਮਨਾਮੇ ਵੀ ਗੋਬਿੰਦ ਦਾਸ ਦੇ ਨਾਮ ਤੇ ਆਏ ਨੇ, ਪਰ ਆਮ ਤੌਰ ਤੇ ਗੋਬਿੰਦ ਰਾਏ ਨਾਮ ਪ੍ਰਸਿੱਧ ਹੈ। ਸਤਿਗੁਰੂ ਮਹਾਰਾਜ ਦਾ ਨਾਮ ਰੱਖਿਆ ਗਿਆ। ਮਹਾਰਾਜ ਪ੍ਰਚਾਰ ਕਰਕੇ 5 ਸਾਲ ਬਾਅਦ ਆਪਣੇ ਸਪੁੱਤਰ ਦੇ ਦਰਸ਼ਨ ਕਰਦੇ ਨੇ, ਦੀਦਾਰ ਕਰਦੇ ਨੇ, ਮਿਲਦੇ ਨੇ, ਪਰ ਬਹੁਤੀ ਦੇਰ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਨਹੀਂ ਟਿਕਦੇ, ਵਾਪਸ ਪੰਜਾਬ ਆ ਜਾਂਦੇ ਨੇ। ਸਮੇਂ ਦੇ ਹਾਲਾਤਾਂ ਨੂੰ ਵੇਖ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੇ ਸਤਿਕਾਰਯੋਗ ਮਾਤਾ ਮਾਤਾ ਨਾਨਕੀ ਜੀ, ਆਪਣੇ ਮਹਿਲ ਮਾਤਾ ਗੁਜਰ ਕੌਰ ਜੀ ਤੇ ਆਪਣੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੋਬਿੰਦ ਰਾਏ ਦੇ ਰੂਪ ਵਿੱਚ ਪੰਜਾਬ ਆਉਣ ਵਾਸਤੇ ਸੱਦਾ ਦਿੰਦੇ ਨੇ। ਸਤਿਗੁਰੂ ਮਹਾਰਾਜ ਸੰਗਤਾਂ ਨੂੰ ਧਰਵਾਸ ਦੇ ਕੇ, ਕਿਉਂਕਿ ਇੱਥੇ ਪਟਨਾ ਸਾਹਿਬ ਦੀ ਪਾਵਨ ਧਰਤ ਤੇ ਬੜੇ ਕੌਤਕ ਹੋਏ ਨੇ, ਰਾਣੀ ਮੈਰੀ ਨੂੰ ਮਾਂ ਦੇ ਬਰਾਬਰ ਦਰਜਾ ਦੇਣ, ਉਹਨੂੰ ਸਤਿਕਾਰ ਦੇਣ। ਫਿਰ ਸਾਧ ਸੰਗਤ ਸਾਨੂੰ ਇਹ ਵੀ ਗੱਲ ਸਮਝਾਈ ਕਿ ਸਹੁਰਿਆਂ ਵਾਲਾ ਕੜਾ ਪਾ ਲਓ, ਪਰ ਗੁਰੂ ਵਾਲਾ ਜਿਹੜਾ ਕੜਾ ਹੈ ਨਾ ਇਹਨੂੰ ਨਾ ਭੁੱਲਿਓ। ਕਿਉਂਕਿ ਮਹਾਰਾਜ ਨੇ ਖੇਡਦਿਆਂ ਹੀ ਗੰਗਾ ਕਿਨਾਰੇ ਜਿੱਥੇ ਕੰਗਨ ਘਾਟ ਅੱਜ ਬਣਿਆ ਹੋਇਆ ਉੱਥੇ ਪਹਿਲਾਂ ਇੱਕ ਕੜਾ ਸੁੱਟਿਆ ਤੇ ਜਦੋਂ ਮਾਤਾ ਜੀ ਨੇ ਪੁੱਛਿਆ ਵੀ ਕਿੱਥੇ ਸੁੱਟਿਆ ਤੇ ਦੂਜਾ ਵੀ ਉੱਥੇ ਸੁੱਟ ਕੇ ਕਹਿਣ ਲੱਗੇ ਇੱਥੇ ਸੁੱਟਿਆ। ਮੈਂ ਫਿਰ ਬੇਨਤੀ ਕਰ ਰਿਹਾ ਛੋਟੀਆਂ ਛੋਟੀਆਂ ਬੱਚਿਆਂ ਦੇ ਨਾਲ ਖੇਡਾਂ ਵੀ ਇੱਥੇ ਖੇਡੀਆਂ ਨੇ ਤੇ ਜਿਹੜਾ ਬਚਨ ਮੈਂ ਆਪ ਜੀ ਦੇ ਨਾਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸਾਂਝਾ ਕੀਤਾ ਹੈ ਸਤਿਗੁਰੂ ਮਹਾਰਾਜ ਨੇ ਇਹਨੂੰ ਸਾਹਮਣੇ ਰੱਖਿਆ ਕਿਉਂਕਿ ਜਿਹੜੇ ਬੱਚੇ ਪਹਿਲਾਂ ਨਵਾਬਾਂ ਤੋਂ ਡਰਦੇ ਸੀ ਉਹਨਾਂ ਨੂੰ ਜ਼ਬਰਨ ਸੀਸ ਝੁਕਾਉਣ ਵਾਸਤੇ ਕਿਹਾ ਜਾਂਦਾ ਸੀ। ਸਤਿਗੁਰੂ ਮਹਾਰਾਜ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਵੀ ਮਖੌਲ ਕਰਦੇ ਨੇ ਪਰ ਜੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਇਹ ਖਬਰ ਜਾਂਦੀ ਹੈ ਨਾ ਤੇ ਉਹ ਕਹਿੰਦੇ ਨੇ ਗੋਬਿੰਦ ਕੀ ਆ ਜੋ ਕੀਆ ਭਲਾ ਕੀਆ, ਗੋਬਿੰਦ ਜੋ ਕੀਆ ਭਲਾ ਕੀਆ, ਭਾਵ ਕਿੰਤੂ ਨਹੀਂ। ਤੇ ਸਤਿਗੁਰੂ ਮਹਾਰਾਜ ਸਭਨਾਂ ਨੂੰ ਤਰਵਾਸ ਦੇ ਕੇ ਭਾਵੇਂ ਸ਼ਿਵ ਦਾਤ ਬ੍ਰਹਮਨ ਦੀ ਗੱਲ ਹੋਵੇ, ਭਾਵੇਂ ਰਾਣੀ ਮੈਨੀ ਦੀ ਗੱਲ ਹੋਵੇ, ਫਤਿਹ ਚੰਦ ਮੈਨੀ ਦੀ ਗੱਲ ਹੋਵੇ, ਭਾਵੇਂ ਜਗਤੇ ਸ਼ੇਖ ਦੀ ਗੱਲ ਹੋਵੇ, ਰਹੀਮ ਬਖਸ਼ ਕਰੀਮ ਬਖਸ਼ ਦੀ ਗੱਲ ਹੋਵੇ, ਇਹਨਾਂ ਨੂੰ ਸਤ ਸੰਗਤ ਜਿਵੇਂ ਤਰਵਾਸ ਦੇ ਕੇ ਵਾਪਸ ਪੰਜਾਬ ਦੀ ਧਰਤੀ ਵੱਲ ਮੁੜਦੇ ਨੇ ਹੌਲੀ ਹੌਲੀ ਪੜਾ ਦਰ ਪੜਾ ਸਫ਼ਰ ਤੈਅ ਕਰਦੇ ਹੋਏ ਲਖਨੌਰ ਸਾਹਿਬ ਆ ਗਏ। ਇਹ ਨਨਕਾ ਉਹਨਾਂ ਦਾ ਨਾਨਕਾ ਪਿੰਡ ਹੈ ਕਿਉਂਕਿ ਭਾਈ ਲਾਲ ਚੰਦ ਜੀ ਪਹਿਲਾਂ ਇਸੇ ਹੀ ਨਗਰ ਦੇ ਅੰਦਰ ਰਹਿੰਦੇ ਸਨ। ਜਦੋਂ ਕਰਤਾਰਪੁਰ ਸਾਹਿਬ ਵਸਾਇਆ ਗਿਆ ਫਿਰ ਭਾਈ ਲਾਲ ਚੰਦ ਤੇ ਨਾਲ ਮਾਮਾ ਕਿਰਪਾਲ ਚੰਦ ਉਹਨਾਂ ਦੇ ਵੱਡੇ ਸਪੁੱਤਰ ਉਹਨਾਂ ਨੂੰ ਨਾਲ ਲਿਆਂਦਾ ਗਿਆ। ਮੇਹਰ ਚੰਦ ਜਿਹੜੇ ਸੀ ਉਹ ਲਖਨੌਰ ਸਾਹਿਬ ਦੀ ਪਾਵਨ ਧਰਤੀ ਤੇ ਰਹਿ। ਸਤਿਗੁਰੂ ਮਹਾਰਾਜ ਨੇ ਇੱਥੇ ਵੀ ਸਤ ਸੰਗਤ ਕੁਝ ਸਮਾਂ ਬਤੀਤ ਕੀਤਾ। ਇੱਥੇ ਹੀ ਜਿਹੜਾ ਭੀਖਣ ਸ਼ਾਹ ਪੀਰ ਪਟਨਾ ਸਾਹਿਬ ਦੀ ਧਰਤੀ ਤੇ ਗਿਆ ਸੀ ਦੁਬਾਰਾ ਫਿਰ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ। ਸਤਿਗੁਰੂ ਮਹਾਰਾਜ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ। ਇੱਧਰ ਕਸ਼ਮੀਰੀ ਪੰਡਿਤ ਸਤ ਸੰਗਤ ਸਤਿਗੁਰੂ ਦੀ ਸ਼ਰਨ ਵਿੱਚ ਆਏ। ਸਤਿਗੁਰੂ ਮਹਾਰਾਜ ਨੂੰ ਉਹਨਾਂ ਨੇ ਆਪਣੇ ਧਰਮ ਨੂੰ ਬਚਾਉਣ ਦੀ ਗੱਲ ਕੀਤੀ। ਸਤਿਗੁਰੂ ਮਹਾਰਾਜ ਨੇ ਕਿਸੇ ਮਹਾਂਪੁਰਖ ਦੇ ਕੁਰਬਾਨੀ ਦਾ ਜਾਂ ਬਲਿਦਾਨ ਦੀ ਗੱਲ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਿਆ ਸੀ ਪਿਤਾ ਜੀ ਤੁਹਾਡੇ ਨਾਲ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ। ਤੇ ਸਤਿਗੁਰੂ ਮਹਾਰਾਜ ਇਹ ਬਚਨ ਸੁਣ ਕੇ ਨਾਲ ਹੀ ਸਤ ਸੰਗਤ ਕਿਰਪਾ ਰਾਮ ਨੂੰ ਇਹ ਗੱਲ ਕਹਿੰਦੇ ਨੇ ਕਿ ਜਾਓ ਔਰੰਗਜ਼ੇਬ ਨੂੰ ਇਹ ਜਿਹੜਾ ਨਾ ਸੰਦੇਸ਼ਾ ਸਾਡਾ ਪਹੁੰਚਾ ਦਿਓ, ਸਾਡੇ ਆਗੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜੋ ਇਸਲਾਮ ਵਿੱਚ ਆ ਜਾਣਗੇ ਅਸੀਂ ਸਾਰੇ ਇਸਲਾਮ ਧਰਮ ਨੂੰ ਕਬੂਲ ਕਰ ਲਾਂਗੇ। ਸਤ ਸੰਗਤ ਜਿਹੜਾ ਸ਼ੇਰ ਅਫਗਾਨ ਸੀ ਉਹਨੂੰ ਹੁਕਮ ਕੀਤਾ ਗਿਆ ਤਲਵਾਰ ਚਲਾਉਣ ਦੀ ਕੋਈ ਲੋੜ ਨਹੀਂ, ਰਾਹ ਲੱਭ ਪਿਆ ਹੈ ਇਹਨਾਂ ਸਾਰਿਆਂ ਨੂੰ ਮੁਸਲਮਾਨ ਬਣਾਉਣ ਦਾ। ਅਖੀਰ ਸਤਿਗੁਰੂ ਮਹਾਰਾਜ ਦੀ ਸਤ ਸੰਗਤ ਇਹਨਾਂ ਲੋਕਾਂ ਨੇ ਸੱਦਾ ਦੇ ਦਿੱਤਾ, ਗ੍ਰਿਫਤਾਰੀ ਹੋ ਗਈ। ਆਗਰੇ ਤੋਂ ਮਹਾਰਾਜ ਨੂੰ ਜਿਵੇਂ ਦਿੱਲੀ ਲਿਆਂਦਾ ਗਿਆ ਇਹ ਆਪਾਂ ਬੜੇ ਵਿਸਥਾਰ ਦੇ ਨਾਲ ਪਿੱਛੇ ਸਰਵਣ ਕੀਤਾ ਕਿਵੇਂ ਤਿੰਨ ਸਿੱਖਾਂ ਨੂੰ ਪਹਿਲਾਂ ਸ਼ਹੀਦ ਕੀਤਾ ਗਿਆ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ, ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। ਤੇ ਜਦੋਂ ਸਤ ਸੰਗਤ ਸੀਸ ਆਇਆ ਭਾਈ ਜੈਤਾ ਜੀ ਲੈ ਕੇ ਆਏ ਕਿਉਂਕਿ ਧੜ ਜਿਹੜਾ ਸੀ ਉਹਨੂੰ ਲੱਖੀ ਸ਼ਾਹ ਨੇ ਦਿੱਲੀ ਦੇ ਅੰਦਰ ਹੀ ਰਕਾਬਗੰਜ ਗੁਰਦੁਆਰਾ ਜਿੱਥੇ ਹੈ ਇੱਥੇ ਆਪਣੇ ਘਰ ਨੂੰ ਅੱਗ ਲਾ ਕੇ ਕਰ ਦਿੱਤਾ ਸੀ ਤੇ ਭਾਈ ਜੈਤਾ ਜੀ ਸੀਸ ਲੈ ਕੇ ਆਏ। ਇੱਥੇ ਉਹਨੂੰ ਛਾਤੀ ਨਾਲ ਲਾ ਕੇ ਆਖਿਆ ਸੀ ਰੰਗਰੇਟਾ ਗੁਰਕਾ ਬੇਟਾ। ਤੇ ਜਦੋਂ ਮਾਤਾ ਗੁਜਰ ਕੌਰ ਜੀ ਨੇ ਸੀਸ ਦੇ ਦਰਸ਼ਨ ਕੀਤੇ ਬਸ ਇੱਕੋ ਬਚਨ ਕਿਹਾ, ਸਵਾਮੀ ਜੀ ਤੁਹਾਡੀ ਨਿਭ ਗਈ ਗੁਜਰੀ ਦੀ ਨਿਭ ਜਾਏ, ਤੁਹਾਡੀ ਨਿਭ ਗਈ ਗੁਜਰੀ ਦੀ ਨਿਭ ਜਾਏ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਛ ਸਮਾਂ ਮਿਲਿਆ ਸਾਤ ਸੰਗਤ ਆਨੰਦਪੁਰ ਸਾਹਿਬ ਦੇ ਅੰਦਰ ਕੌਤਕ ਕੀਤੇ। ਅਖੀਰ ਪਹੁੰਚਾ ਸਾਹਿਬ ਦੀ ਪਾਵਨ ਧਰਤੀ ਤੋਂ ਮੇਦਨੀ ਪ੍ਰਕਾਸ਼ ਨੇ ਸੱਦਿਆ, ਸਤਿਗੁਰੂ ਪਹੁੰਚਾ ਸਾਹਿਬ ਦੀ ਪਾਵਨ ਧਰਤੀ ਤੇ ਗਏ। ਫਿਰ ਸਤਿਗੁਰੂ ਮਹਾਰਾਜ ਨੇ ਇੱਥੇ ਹੀ ਰਹਿ ਕੇ ਜਿਹੜਾ ਕਵੀਆਂ ਕੋਲੋਂ ਇਤਿਹਾਸ ਲਿਖਵਾਇਆ ਆਪ ਅਕਾਲ ਉਸਤਤ ਕੀਤੀ ਉਹ ਸਾਰੀ ਬਾਣੀ ਇੱਥੇ ਹੀ ਉਚਾਰਨ ਕੀਤੀ ਗਈ। ਭੰਗਾਨੀ ਦਾ ਯੁੱਧ ਵੀ ਇੱਥੇ ਹੋਇਆ ਤੇ ਉੱਥੇ ਬਚਨ ਆਖਿਆ ਸੀ ਜੀਤ ਭਈ ਮੇਰੀ ਕਿਰਪਾ ਕਾਲ ਕੇਰੀ। ਸਤਿਗੁਰੂ ਮਹਾਰਾਜ ਆ ਗਏ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ। ਲੋਕੀ ਹੋਲੀ ਮਨਾਉਂਦੇ ਸੀ ਪਰ ਸਤਿਗੁਰੂ ਮਹਾਰਾਜ ਨੇ ਆਖਿਆ ਨਹੀਂ, ਅਸੀਂ ਹੋਲੀ ਨੂੰ ਹੋਲੇ ਦਾ ਨਾਮ ਦੇਵਾਂਗੇ ਤੇ ਹੋਲਾ ਮਹੱਲਾ ਜਿਸ ਦਾ ਭਾਵ ਹੈ ਸ਼ਸਤਰਾਂ ਦਾ ਅਭਿਆਸ ਕਰਨਾ। ਸਤਿਗੁਰੂ ਮਹਾਰਾਜ ਨੇ ਇਹ ਆਰੰਭ ਕੀਤਾ ਤੇ ਫਿਰ ਇੱਥੇ ਹੀ ਸਤਿਗੁਰੂ ਮਹਾਰਾਜ ਨੇ ਸੰਦੇਸ਼ੇ ਭੇਜੇ, ਹੁਕਮਨਾਮੇ ਭੇਜੇ, ਸਾਰੀਆਂ ਦਿਸ਼ਾਵਾਂ ਤੋਂ ਗੁਰਸਿੱਖ ਆਏ ਤੇ ਸਤਿਗੁਰੂ ਮਹਾਰਾਜ ਨੇ ਆਸਾ ਦੀ ਵਾਰ ਤੋਂ ਬਾਅਦ ਸਤਸੰਗਤ ਨੰਗੀ ਤਲਵਾਰ ਕਰਕੇ ਗੱਲ ਕਹੀ ਸੀ, ਇੱਕ ਸੀਸ ਦੀ ਲੋੜ ਹੈ। ਸਤਿਗੁਰੂ ਮਹਾਰਾਜ ਨੇ ਜਦੋਂ ਸੀਸ ਮੰਗਿਆ ਤੇ ਭਾਈ ਦਇਆ ਸਿੰਘ ਜੀ ਪਹਿਲਾਂ ਆਏ, ਧਰਮ ਸਿੰਘ ਜੀ ਆ ਗਏ। ਭਾਵੇਂ ਉਸ ਵੇਲੇ ਦਇਆ ਰਾਮ, ਧਰਮ ਚੰਦ ਜਾਂ ਸਤਸੰਗਤ ਹਿੰਮਤ ਚੰਦ ਜਾਂ ਮੋਹਕਮ ਚੰਦ ਤੇ ਜਾਂ ਫਿਰ ਸਤਸੰਗਤ ਸਾਹਿਬ ਚੰਦ ਉਹਨਾਂ ਦੇ ਨਾਮ ਸਨ, ਪਰ ਸਤਿਗੁਰੂ ਮਹਾਰਾਜ ਨੇ ਦਇਆ ਰਾਮ ਦਾ ਸੀਸ ਲਿਆ। ਫਿਰ ਵਾਰੀ ਵਾਰੀ ਪੰਜੇ ਜਦੋਂ ਆਏ ਤੇ ਪੰਜਾਂ ਨੂੰ ਪਹਿਲਾਂ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਬਾਣੀਆਂ ਪੜ੍ਹ ਕੇ ਸਤਿਗੁਰੂ ਮਹਾਰਾਜ ਨੇ ਸਿੰਘ ਨਾਮ ਉਹਨਾਂ ਨੂੰ ਦਿੱਤਾ ਤੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਵੋ। ਸਤਿਗੁਰੂ ਮਹਾਰਾਜ ਨੇ ਆਪ ਖੰਡੇ ਬਾਟੇ ਦਾ ਅੰਮ੍ਰਿਤ ਜਿਹੜਾ ਹੈ ਨਾ ਉਹ ਛਕਿਆ ਤੇ ਖਾਲਸੇ ਨੂੰ ਜੋ ਰਹਿਤਾਂ ਤੇ ਕੁਰਹਿਤਾਂ ਦੱਸੀਆਂ ਉਹਨਾਂ ਦੀ ਪਾਲਣਾ ਸਤਿਗੁਰੂ ਮਹਾਰਾਜ ਨੇ ਆਪਣੇ ਜੀਵਨ ਦੇ ਅੰਦਰ ਕੀਤੀ। ਅਖੀਰ ਸਤਸੰਗਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਜਿਹੜਾ ਸਿਧਾਂਤ ਹੈ ਨਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ, ਬਖਸ਼ੀਸ਼। ਦਸਵੇਂ ਜਾਮੇ ਦੇ ਅੰਦਰ ਵੀ ਇਹ ਗੱਲ ਕਹੀ, ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਆਖਿਆ ਸੀ ਨਾ, ਜਿਨ ਕੀ ਜਾਤ ਔਰ ਕੁਲ ਮਾਹੀ, ਸਰਦਾਰੀ ਨੇ ਭਈ ਕਦਾਹੀ, ਤਿੰਨ ਕੋ ਮੈਂ ਸਰਦਾਰ ਬਣਾਉ, ਤਬੇ ਗੋਬਿੰਦ ਸਿੰਘ ਨਾਮ ਕਹਾਉ। ਸਤਸੰਗਤ ਸਤਿਗੁਰੂ ਮਹਾਰਾਜ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਕੀਤੀ ਤੇ ਆਖਿਆ, ਮਾਨਸ ਕੀ ਜਾਤ ਸਭੈ ਇੱਕ ਹੀ ਪਹਿਚਾਨ ਬੋ, ਕਿਉਂਕਿ ਪੁੱਛੋ ਜਾਣੋ ਜੋਤ, ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਪਰ ਸਤਸੰਗਤ ਸਤਿਗੁਰੂ ਮਹਾਰਾਜ ਨੇ 14 ਜੰਗਾਂ ਤਲਵਾਰ ਸ਼ਸਤਰਾਂ ਦੇ ਨਾਲ, ਤੀਰਾਂ ਦੇ ਨਾਲ, ਬਦੂਕਾਂ ਦੇ ਨਾਲ ਲੜੀਆਂ, ਪਰ ਮੇਨ ਲੜਾਈ ਜਿਹੜੀ ਸੀ ਨਾ ਸਤਸੰਗਤ, ਉਹ ਸੀ ਕੇਵਲ ਤੇ ਕੇਵਲ ਜਿਹੜੇ ਭਰਮ ਭੁਲੇਖੇ ਭੇਖ ਲੋਕਾਂ ਦੇ ਅੰਦਰ ਬਣਿਆ ਹੋਇਆ ਸੀ ਨਾ, ਉਹਨੂੰ ਕੱਢਣ ਵਾਸਤੇ ਜਦੋਂ ਮਹਾਰਾਜ ਨੇ ਗੱਲ ਕੀਤੀ, ਆਪਣੇ ਵੀ ਤੇ ਦੂਜੇ ਵੀ ਵਿਰੋਧੀ ਬਣ ਗਏ। ਉਹਨਾਂ ਨੇ ਵਿਰੋਧ ਕੀਤਾ, ਕੇਵਲ ਤੇ ਕੇਵਲ ਪਹਾੜੀ ਰਾਜਿਆਂ ਦੀ ਆਪਾਂ ਗੱਲ ਕਰੀਏ, ਆਪ ਸਤਿਗੁਰੂ ਦੇ ਮੁਕਾਬਲੇ ਵਿੱਚ ਘੱਟ ਆਏ ਨੇ ਤੇ ਉਹਨਾਂ ਨੇ ਔਰੰਗਜ਼ੇਬ ਨੂੰ ਪ੍ਰੇਰ ਕੇ ਸਤਿਗੁਰੂ ਮਹਾਰਾਜ ਦੇ ਉੱਤੇ ਹਮਲੇ ਬਹੁਤ ਕਰਾਏ ਨੇ। ਸਤਿਗੁਰੂ ਮਹਾਰਾਜ ਨੇ ਸਤਸੰਗਤ ਆਨੰਦਪੁਰ ਸਾਹਿਬ ਦੇ ਅੰਦਰ ਵੀ ਲੜਾਈਆਂ ਲੜੀਆਂ, ਬਾਹਰ ਵੀ ਜਿਵੇਂ ਨਰਮੋਈ ਦੀ ਜੰਗ, ਵਿਸਾਲੀ ਦੀ ਜੰਗ, ਅਨੇਕਾਂ ਜੰਗਾਂ ਹੋਰ ਵੀ ਲੜੀਆਂ, ਪਹਾੜੀਆਂ ਦੇ ਹੱਕ ਵਿੱਚ ਜਾ ਕੇ ਵੀ ਮਹਾਰਾਜ ਨੇ ਜਿਹੜੀਆਂ ਨੇ ਨਾ ਫੌਜਦਾਰਾਂ ਦੇ ਨਾਲ ਲੜਾਈਆਂ ਲੜੀਆਂ ਤੇ ਅਖੀਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਸਤਸੰਗਤ ਇੱਥੋਂ ਇਹਨਾਂ ਦੇ ਕਸਮਾਂ ਚੁੱਕਣ ਉੱਤੇ ਆਨੰਦਪੁਰ ਸਾਹਿਬ ਨੂੰ ਛੱਡਦੇ ਨੇ। ਸਾਕਾ ਸਰਹੰਦ ਜਿਹੜਾ ਹੈ ਇਹ ਵੀ ਵਾਪਰਦਾ, ਕਿਉਂਕਿ ਜਿੱਥੇ ਪਰਿਵਾਰ ਵਿਛੋੜਾ ਗੁਰੂ ਘਰ ਹੈ ਨਾ, ਇੱਥੇ ਸਤਸੰਗਤ ਆਪਾਂ ਜਾਣਦੇ ਹਾਂ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਰਾ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਇਹ ਅੱਡ ਹੋ ਗਏ। ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਇਹ ਅੱਡ ਹੋ ਗਏ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਤੇ ਕੁਝ ਸਿੰਘ ਸਰਸਾ ਨੂੰ ਪਾਰ ਕਰਕੇ ਜਿਵੇਂ ਸਤਸੰਗਤ ਕੋਟਲਾ ਨਿਹੰਖਾਂ ਕੋਲੋਂ ਹੋ ਕੇ ਜਿਵੇਂ ਜਾਂਦੇ ਨੇ ਚਮਕੌਰ ਅੰਦਰ, ਚਮਕੌਰ ਦੇ ਅੰਦਰ ਜੰਗ ਲੜੀ ਜਾਂਦੀ ਹੈ ਜਿੱਥੇ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਉੱਥੇ ਪਿਆਰੇ ਵੀ ਜਿਹੜੇ ਨੇ, ਕਿਉਂਕਿ ਦੋ ਪਿਆਰੇ ਨਾਲ ਗਏ ਨੇ, ਤਿੰਨ ਪਿਆਰੇ ਵੀ ਸ਼ਹੀਦ ਹੁੰਦੇ ਨੇ। ਇੱਥੇ ਹੀ ਸਤਸੰਗਤ ਮੁਕਤੇ ਜਿਨ੍ਹਾਂ ਨੂੰ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਦੀ ਦਾਤ ਦਿੱਤੀ ਗਈ ਸੀ ਉਹ ਪੰਜ ਸਨ, ਉਹ ਵੀ ਇੱਥੇ ਸ਼ਹੀਦ ਹੁੰਦੇ ਨੇ। ਸਤਿਗੁਰੂ ਮਹਾਰਾਜ ਆਪ ਵੀ ਸ਼ਹਾਦਤ ਦਾ ਜਾਮ ਪੀਣਾ ਚਾਹੁੰਦੇ ਨੇ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੰਥ ਨੇ ਹੁਕਮ ਕੀਤਾ, ਪੰਥ ਦੇ ਹੁਕਮ ਦੇ ਸਾਹਮਣੇ ਸੀਸ ਝੁਕਾ ਕੇ ਗੜੀ ਦੇ ਵਿੱਚੋਂ ਬਾਹਰ ਗਏ। ਜਿਵੇਂ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਮੁਕਤਸਰ ਪਹੁੰਚੇ, ਮੁਕਤਸਰ ਤੋਂ ਬਾਅਦ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦੇ ਨੇ, ਕਿਉਂਕਿ ਮੁਕਤਸਰ ਵੀ ਸਤਿਗੁਰੂ ਮਹਾਰਾਜ ਨੇ ਮੁਕਤੀ ਦਾਤੇ ਨੇ, ਅਨੇਕਾਂ ਨੂੰ ਦੇ ਨਾਲ ਜਿਹੜੇ ਨਾ ਥੋੜਿਆਂ ਨੂੰ ਲੜਾ ਕੇ ਸਤਸੰਗਤ ਸਤਿਗੁਰੂ ਮਹਾਰਾਜ ਨੇ ਇੱਥੇ ਵੀ ਜਿੱਤ ਪ੍ਰਾਪਤ ਕੀਤੀ। ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਚਾਰ ਚੀਜ਼ਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਗਈਆਂ। ਪੰਥ ਵੀ ਇੱਥੇ ਪੂਰਾ ਗ੍ਰੰਥ ਵੀ ਇੱਥੇ ਪੂਰਾ ਇੱਥੇ ਸਮਝਾ ਦਿੱਤਾ ਸੀ ਕਿ ਅਸਲੀ ਪੁੱਤਰ ਕੌਣ ਹੈ ਇੱਥੇ ਸਮਝਾਇਆ ਸੀ ਸਾਧ ਸੰਗਤ ਅਸਲੀ ਸਿੱਖ ਕੌਣ ਹੈ ਕਿਉਂਕਿ ਉੱਥੇ ਹੀ ਜਦੋਂ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਕਿਉਂਕਿ ਆਪ ਜੀ ਨੂੰ ਪਤਾ ਹੈ ਅੱਜ ਮਾਤਾ ਗੁਜਰ ਕੌਰ ਤੇ ਦੋਵਾਂ ਹੀ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦਾ ਸ਼ਹੀਦੀ ਦਿਹਾੜਾ ਮੈਂ ਇਸ ਬਾਰੇ ਥੋੜੀ ਜਿਹੀ ਬੇਨਤੀ ਕਰਕੇ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਆਪਾਂ ਸਮੇਂ ਦੇ ਵਿੱਚ ਹੀ ਸਮਾਪਤੀ ਕਰਨੀ ਹੈ ਪਹਿਲਾਂ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਰਾਤ ਗੁਜ਼ਾਰੀ ਲਕਸ਼ਮੀ ਬ੍ਰਹਮਣੀ ਨੇ ਸੇਵਾ ਕੀਤੀ ਗੰਗੂ ਆਪਣੇ ਘਰ ਲੈ ਗਿਆ ਇਮਾਨ ਤਾਂ ਉਹਦਾ ਪਹਿਲਾਂ ਹੀ ਕੋਈ ਨਹੀਂ ਸੀ ਬੇਈਮਾਨ ਤਾਂ ਪਹਿਲਾਂ ਹੀ ਸੀ ਲਾਲਚ ਵਿੱਚ ਆ ਕੇ ਮੁਰੰਡੇ ਦੇ ਅੰਦਰ ਜਾ ਕੇ ਸ਼ਿਕਾਇਤ ਕੀਤੀ ਜਾਨੀ ਖਾਂ ਮਾਨੀ ਖਾਂ ਮੁਰੰਡੇ ਲੈ ਗਏ ਸਤਿਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਸਰਹੰਦ ਸੂਬਾ ਜਿਹੜਾ ਨਾ ਵਜ਼ੀਰ ਖਾਂ ਉਸਦੇ ਕਹਿਣ ਉੱਤੇ ਠੰਡੇ ਬੁਰਜ ਦੇ ਅੰਦਰ ਜਿਹੜਾ ਕੈਦ ਕਰ ਦਿੱਤਾ ਗਿਆ ਹੈ ਤਿੰਨ ਕਚਹਿਰੀਆਂ ਦੇ ਅੰਦਰ ਪੇਸ਼ੀਆਂ ਹੋਈਆਂ ਨੇ ਸਤ ਸੰਗਤ ਪਹਿਲੀ ਪੇਸ਼ੀ ਦੇ ਅੰਦਰ ਬੜੇ ਲਾਲਚ ਦਿੱਤੇ ਗਏ ਸਭ ਬਹੁਤ ਜ਼ਿਆਦਾ ਲਾਲਚ ਦਿੱਤੇ ਗਏ ਵੀ ਤੁਸੀਂ ਆਪਣਾ ਦੀਨ ਛੱਡ ਦਿਓ ਸਾਡੇ ਮਜ਼ਹਬ ਦੇ ਵਿੱਚ ਆ ਜਾਓ ਆਪਣਾ ਧਰਮ ਛੱਡ ਦਿਓ ਸਾਹਿਬਜ਼ਾਦਿਆਂ ਨੇ ਇੱਕ ਗੱਲ ਕਹੀ ਵੀ ਤੁਹਾਡਾ ਧਰਮ ਅਪਣਾ ਕੇ ਇਹ ਦੱਸੋ ਸਾਨੂੰ ਮੌਤ ਨਹੀਂ ਆਵੇਗੀ ਤੇ ਜੇ ਮੌਤ ਆ ਰਹੀ ਹੈ ਤੇ ਫਿਰ ਆਪਣਾ ਧਰਮ ਕਿਉਂ ਛੱਡੀਏ ਮੇਰੀ ਬੇਨਤੀ ਇੱਥੇ ਹੀ ਸੁੱਚਾ ਆਨੰਦ ਵਰਗੇ ਬੈਠੇ ਹੋਏ ਨੇ ਇੱਥੇ ਹੀ ਸਾਧ ਸੰਗਤ ਹਰ ਜਸ ਵਰਗੇ ਬੈਠੇ ਹੋਏ ਨੇ ਜਦੋਂ ਮਰੇਰ ਕੋਟੜੀਆ ਹਾ ਦਾ ਨਾਰਾ ਮਾਰਦਾ ਹੈ ਤਾਂ ਉਸ ਵੇਲੇ ਸੂਬਾ ਸਰਹੰਦ ਦੇ ਮਨ ਵਿੱਚ ਆਉਂਦਾ ਹੈ ਕਿ ਇਹਨਾਂ ਬੱਚਿਆਂ ਨੂੰ ਛੱਡ ਦੇਣਾ ਚਾਹੀਦਾ ਪਰ ਸੁੱਚਾ ਆਨੰਦ ਆਖਦਾ ਹੈ ਇਹ ਨਾਂਗਾ ਦੇ ਪੁੱਤਰ ਨੇ ਇਹ ਕਹਿੰਦੀ ਸਿਆਣਪ ਹੈ ਕਿ ਇੱਕ ਪਾਸੇ ਸੱਪ ਨੂੰ ਮਾਰਨਾ ਤੇ ਦੂਜੇ ਪਾਸੇ ਸੱਪ ਦੇ ਪੁੱਤਰਾਂ ਨੂੰ ਪਾਲੀ ਜਾਣਾ ਅਖੀਰ ਸਾਧ ਸੰਗਤ ਜਿਵੇਂ ਸੂਬਾ ਸਰਹੰਦ ਨੇ ਕਾਜੀ ਨੂੰ ਫਤਵਾ ਲਾਣ ਵਾਸਤੇ ਦੁਬਾਰਾ ਕਿਹਾ ਉਹਨੇ ਕਹਿ ਦਿੱਤਾ ਬੱਚੇ ਬਗਾਵਤ ਕਰਨ ਤੇ ਤੁਲੇ ਹੋਏ ਨੇ ਇਹਨਾਂ ਨੂੰ ਸ਼ਹੀਦ ਕਰ ਦੇਣਾ ਚਾਹੀਦਾ ਮਾਰ ਦੇਣਾ ਚਾਹੀਦਾ ਤੇ ਨੀਹਾਂ ਵਿੱਚ ਖੜੇ ਹੋਣ ਦੀ ਗੱਲ ਆਈ ਸਾਸਲ ਬੇਸ ਤੇ ਬਾਸਲ ਬੇਗ ਜਿਹੜੇ ਸੀ ਇਹਨਾਂ ਨੇ ਕੰਧ ਵਿੱਚ ਖੜੇ ਕੀਤਾ ਛਾਤੀਆਂ ਤੱਕ ਜਦੋਂ ਕੰਧ ਗਈ ਕੰਧ ਡਿੱਗ ਪਈ ਤੇ ਫਿਰ ਬੱਚੇ ਜਿਹੜੇ ਨੇ ਉਸ ਵੇਲੇ ਵੀ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਉਹ ਧੜਕ ਰਹੇ ਸੀ ਉਹਨਾਂ ਦੀਆਂ ਜਿਹੜੀਆਂ ਸੀ ਰਗਾਂ ਵਿੱਚ ਸਵਾਸ ਚੱਲ ਰਹੇ ਸੀ ਸੂਬਾ ਸਰਹੰਦ ਨੇ ਇਸ਼ਾਰਾ ਕੀਤਾ ਤੇ ਜਲਾਦਾ ਨੇ ਸਾਧ ਸੰਗਤ ਸੋਹਣ ਸਿੰਘ ਸੀਤਲ ਦੇ ਮੁਤਾਬਕ ਕਹਿਣ ਦੇ ਮੁਤਾਬਕ ਧਰਤੀ ਤੇ ਲਟਾਇਆ ਉਹਨਾਂ ਦੀਆਂ ਸਾਹ ਵਾਲੀਆਂ ਰਗੜਾਂ ਵਧੀਆਂ ਤੇ ਵਿਦਵਾਨ ਕਹਿੰਦੇ ਨੇ ਬਾਬਾ ਜ਼ੋਰਾਵਰ ਸਿੰਘ ਨਾਲ ਦੀ ਨਾਲ ਪ੍ਰਾਣ ਤਿਆਗ ਗਏ ਸ਼ਹਾਦਤ ਦਾ ਜਾਮ ਪੀ ਗਏ ਤੇ ਬਾਬਾ ਫਤਿਹ ਸਿੰਘ ਅੱਧੀ ਘੜੀ ਜਿਹੜਾ ਨਾ ਤੜਫਦੇ ਰਹੇ ਉਸ ਤੋਂ ਬਾਅਦ ਸੇਵਾ ਟੋਡਰ ਮੱਲ ਨੂੰ ਮਿਲੀ ਉਹਨੇ ਮੋਹਰਾਂ ਵਿਛਾ ਕੇ ਜੋਤੀ ਸਰੂਪ ਵਾਲੀ ਜਿਹੜੀ ਜਗ੍ਹਾ ਹੈ ਸਾਧ ਸੰਗਤ ਇੱਥੇ ਸੰਸਕਾਰ ਮਾਤਾ ਜੀ ਦਾ ਤੇ ਸਾਹਿਬਜ਼ਾਦਿਆਂ ਦਾ ਕੀਤਾ ਅੱਜ ਜਿੱਥੇ ਆਪਾਂ ਸਤਿਗੁਰਾਂ ਦੇ ਆਗਮਨ ਪੁਰਬ ਨੂੰ ਮਨਾ ਰਹੇ ਹਾਂ ਉੱਥੇ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਸਾਧ ਸੰਗਤ ਗੋਦ ਵਿੱਚ ਲੈ ਕੇ ਕਿਉਂਕਿ ਸਾਧ ਸੰਗਤ ਜਦੋਂ ਪੁੱਛਿਆ ਸੀ ਨਾ ਮਾਤਾਵਾਂ ਨੇ ਕਿੱਥੇ ਨੇ ਸਾਹਿਬਜ਼ਾਦੇ ਕਿੱਥੇ ਹੈ ਮਾਤਾ ਮਹਾਰਾਜ ਕਹਿਣ ਲੱਗੇ ਵਾਰ ਦਿੱਤੇ ਨੇ ਆਖਿਆ ਕਿਹੜੀ ਚੀਜ਼ ਜਿਸ ਤੋਂ ਵਾਰ ਕੇ ਆਇਓ ਤੇ ਇੰਨਾ ਹੀ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਆਓ ਆਓ ਸਾਡੇ ਉੱਤੇ ਫਕਰ ਕੀਤਾ ਸਤਿਗੁਰਾਂ ਨੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਹ ਦਿਹਾੜੇ ਮਨਾਉਂਦਿਆ ਬਸ ਬਾਬਾ ਦੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਵਾਲਾ ਜਿਹੜਾ ਵਿਰਸਾ ਇਹਨੂੰ ਅਸੀਂ ਆਪਣੇ ਜੀਵਨ ਦੇ ਅੰਦਰ ਸੰਭਾਲ ਲਈਏ ਜੀ ਤੇ ਸਤਿਗੁਰੂ ਨੇ ਸਾਨੂੰ ਬਾਣੀ ਤੇ ਬਾਣਾ ਜਿਹੜਾ ਦਿੱਤਾ ਹੈ ਨਾ ਕਿਉਂਕਿ ਸਾਡੇ ਪ੍ਰਤੀ ਇਹ ਬਚਨ ਅਖੀਰ ਵਿੱਚ ਆਖ ਦਿੱਤੇ ਸੀ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਤਿਗੁਰੂ ਕਿਰਪਾ ਕਰਨ ਗੁਰੂ ਗੁਰੂ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਅਸੀਂ ਬਾਣੀ ਨੂੰ ਵਿੱਚ ਜੁੜ ਕੇ ਬਾਣੀ ਦੇ ਧਾਰਨੀ ਹੋਵਾਂਗੇ ਸਾਡੇ ਮਨਾਏ ਹੋਏ ਜਿਹੜੇ ਗੁਰਪੁਰਬ ਨੇ ਦਿਹਾੜੇ ਨੇ ਸ਼ਹੀਦਾਂ ਦੇ ਇਹ ਸਕਾਰਥੇ ਹੋ ਜਾਣਗੇ ਜੀ ਆਓ ਅਖਰੀ ਵਿਚਾਰ ਹੁਕਮਨਾਮੇ ਦੀ ਆਪਾਂ ਸਾਂਝੀ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ
ਸੋਰਠ ਰਾਗ ਹੈ ਤੀਜੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਅਸ਼ਟਪਦੀਆ ਪਾਵ ਇਸ ਸ਼ਬਦ ਦੇ ਅੱਠ ਪਦੇ ਹਨ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਵਾਹਿਗੁਰੂ ਇੱਕ ਹੈ ਸਾਰੇ ਗੁਣਾਂ ਦਾ ਮਾਲਕ ਹੈ ਸਰਵ ਸ਼ਕਤੀਵਾਨ ਸਰਵ ਵਿਆਪਕ ਹੈ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ
ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੁਅੰਗਮ ਸਾਦੇ
ਬਹੁਤ ਸਾਰੇ ਲੋਕ ਕਈ ਜਿਹੜੇ ਨੇ ਵੇਦਾਂ ਦਾ ਪਾਠ ਕਰਦੇ ਨੇ ਫਿਰ ਮਹਾਰਾਜ ਆਖਦੇ ਨੇ ਨਿਓਲੀ ਕਰਮ ਕਰਦੇ ਨੇ ਗੋਡਿਆਂ ਤੇ ਹੱਥ ਰੱਖ ਕੇ ਸਤ ਸੰਗਤ ਆਪਣੇ ਪ੍ਰਾਣਾਂ ਨੂੰ ਘੁਮਾਉਂਦੇ ਨੇ ਨਿਓਲੀ ਕਰਮ ਜਿਹਨੂੰ ਕਿਹਾ ਜਾਂਦਾ ਹੈ ਫਿਰ ਇੱਕ ਨਾੜੀ ਹੈ ਸਾਡੀ ਜਿਹੜੀ ਰੀੜ ਦੀ ਹੱਡੀ ਦੇ ਨਾਲ ਜਿਹਨੂੰ ਸੱਪ ਵਰਗੀ ਕਿਹਾ ਜਾਂਦਾ ਹੈ ਇਸੇ ਵਾਸਤੇ ਪੁੰਗੰਗਮ ਸ਼ਬਦ ਵਰਤਿਆ ਮਹਾਰਾਜ ਆਖਦੇ ਨੇ ਕੁਝ ਇਸ ਨਾੜੀ ਦੇ ਰਾਹੀਂ ਪ੍ਰਾਣ ਵੀ ਚੜਾਉਂਦੇ ਹਨ
ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰਬੁੱਧ ਬਾਦੇ
ਪਰ ਇਹ ਕਰਮ ਕਰਕੇ ਹੰਕਾਰ ਵੱਧ ਜਾਂਦਾ ਹੈ ਤੇ ਜਿਹੜੇ ਪੰਜ ਨੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦਾ ਸੰਗ ਛੁੱਟਦਾ ਨਹੀਂ
ਪਿਆਰੇ ਇਨ ਬਿਦ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾ
ਮਹਾਰਾਜ ਆਖਦੇ ਨੇ ਮੈਂ ਅਨੇਕਾਂ ਹੀ ਲੋਕਾਂ ਨੂੰ ਇਹ ਕਰਮ ਕਰਦੇ ਵੇਖਿਆ ਹੈ ਪਰ ਇਸ ਢੰਗ ਦੇ ਨਾਲ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਲ ਮਿਲਿਆ ਨਹੀਂ ਜਾ ਸਕਦਾ
ਹਾਰ ਪਰਿਓ ਸਵਾਮੀ ਕੈ ਦੁਆਰ ਦੀਜੈ ਬੁੱਧ ਬਵੇਕਾ
ਸਤਿਗੁਰੂ ਮਹਾਰਾਜ ਕਹਿੰਦੇ ਨੇ ਮੈਂ ਕਰਮ ਕਾਂਡ ਕੋਈ ਨਹੀਂ ਕਰਦਾ ਮੈਂ ਤਾਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਮੈਨੂੰ ਉਹ ਬੁੱਧੀ ਦਿਓ ਜਿਸ ਨਾਲ ਮੈਂ ਸੱਚ ਤੇ ਝੂਠ ਦਾ ਨਿਸਤਾਰਾ ਕਰ ਸਕਾਂ
ਰਹਾਓ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ
ਕੋਈ ਮੋਨੀ ਰਹਿੰਦਾ ਹੈ ਕੋਈ ਬਰਤਨਾਂ ਦੀ ਜਗ੍ਹਾ ਆਪਣੇ ਹੱਥਾਂ ਨੂੰ ਹੀ ਬਰਤਨ ਬਣਾਉਂਦਾ ਕੋਈ ਨੰਗੇ ਕੱਪੜਿਆਂ ਤੋਂ ਬਗੈਰ ਹੀ ਨਗਨ ਹੀ ਜੰਗਲ ਦੇ ਵਿਚ ਫਿਰਦਾ ਹੈ
ਤਟ ਤੀਰਥ ਸਭ ਧਰਤੀ ਭ੍ਰਮਿਓ ਡੁੱਬਦਾ ਛੁਟਕੈ ਨਾਹੀ
ਤੀਰਥਾਂ ਤੇ ਭ੍ਰਮਣ ਕਰਦੇ ਨੇ ਧਰਤੀ ਦਾ ਭ੍ਰਮਣ ਕਰਦੇ ਨੇ ਪਰ ਮਹਾਰਾਜ ਆਖਦੇ ਨੇ ਇਹਨਾਂ ਤਰੀਕਿਆਂ ਦੇ ਨਾਲ ਦੁਬਧਾ ਨੀ ਮੁਕਦੀ
ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵਤ ਤਰਾਏ
ਕਈ ਆਪਣੀ ਮਰਜ਼ੀ ਦੇ ਨਾਲ ਤੀਰਥਾਂ ਤੇ ਜਾ ਕੇ ਵਾਸਾ ਕਰਦੇ ਨੇ ਤੇ ਆਪਣੇ ਸਿਰ ਤੇ ਆਰਾ ਚਲਵਾਉਂਦੇ ਹਨ
ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲੱਖ ਯਤਨ ਕਰਾਏ
ਲੱਖਾਂ ਹੀ ਇਹੋ ਜਿਹਾ ਯਤਨ ਭਾਵੇਂ ਜੀਵਨ ਦੇ ਅੰਦਰ ਕਰ ਲੈਣ ਪਰ ਇਹਨਾਂ ਯਤਨਾਂ ਦੇ ਨਾਲ ਮਨ ਦੀ ਮੈਲ ਜਿਹੜੀ ਹੈ ਉਹ ਨਹੀਂ ਲੈਂਦੀ ਕਿਉਂਕਿ ਕਹਾ ਪਇਓ ਜਦੋਂ ਲੋਚਨ ਮੂੰਦ ਕੇ ਬੈਠ ਰਹੇ ਹੋ ਬਗ ਧਿਆਨ ਲਗਾਇਓ ਨਾਥ ਫਿਰ ਸਾਤ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ ਬਾਸ ਕਿਉ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈ ਸਤਾਇਓ ਸਾਚ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
ਕਨਕ ਕਾਮਨੀ ਹੈਵਰ ਗੈਵਰ ਬਹੁ ਬਿਦ ਦਾਨ ਦਾ ਤਾਰਾ
ਕੋਈ ਸੋਨਾ ਦਾਨ ਕਰਦਾ ਹੈ ਕੋਈ ਔਰਤ ਦਾਨ ਕਰਦਾ ਹੈ ਇਹੋ ਜਿਹੇ ਬਹੁਤ ਸਾਰੇ ਜਿਹੜੇ ਦਾਨ ਨੇ ਲੋਕ ਕਰਦੇ ਨੇ
ਅੰਨ ਵਸਤਰ ਭੂਮ ਬਹੁ ਅਰਪੇ ਨਹ ਮਿਲੀਐ ਹਰ ਦੁਆਰਾ
ਕੋਈ ਅੰਨ ਅਰਪਣ ਕਰਦਾ ਕੋਈ ਵਸਤਰ ਅਰਪਣ ਕਰਦਾ ਪਰ ਇਹਨਾਂ ਤਰੀਕਿਆਂ ਦੇ ਨਾਲ ਵਾਹਿਗੁਰੂ ਦਾ ਦਰ ਪ੍ਰਾਪਤ ਨਹੀਂ ਹੁੰਦਾ
ਪੂਜਾ ਅਰਚਾ ਬੰਧਨ ਡੰਡਾਉਤ ਖੱਟ ਕਰਮਾ ਰਤ ਰਹਿਤਾ
ਬਹੁਤ ਸਾਰੇ ਲੋਕ ਡੰਡੇਵਤ ਪੈ ਕੇ ਆਪਣੇ ਜੀਵਨ ਦੇ ਅੰਦਰ ਨਮਸਕਾਰਾਂ ਵੀ ਕਰਦੇ ਨੇ ਪੂਜਾ ਵੀ ਕਰਦੇ ਨੇ ਪਰ ਮਹਾਰਾਜ ਆਖਦੇ ਨੇ ਇਹਨਾਂ ਤਰੀਕਿਆਂ ਦੇ ਨਾਲ ਬੰਦਾ ਕਰਮ ਕਰਦਾ ਰਹਿੰਦਾ ਹੈ ਪਰ ਜਿਹੜੀ ਅੰਦਰੋਂ ਹਉਮੈ ਹੈ ਮੈਂ ਹੈ ਇਹ ਨੀ ਮੁਕਦੀ
ਹਾਂ ਹਾਂ ਕਰਤ ਬੰਧਨ ਮੈਂ ਪਰਿਆ ਨਹ ਮਿਲੀਐ ਇਹ ਜੁਗਤਾ
ਮੈਂ ਦੇ ਬੰਧਨ ਪੈ ਰਹਿੰਦੇ ਨੇ ਇਸ ਜੁਗਤੀ ਨਾਲ ਵੀ ਮਹਾਰਾਜ ਕਿਰਪਾ ਕਰਦੇ ਨੇ ਵਾਹਿਗੁਰੂ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ
ਯੋਗ ਸਿੱਧ ਆਸਣ ਚੌਰਾਸੀ ਇਹ ਵੀ ਕਰ ਰਹਿਆ
ਕੁਝ ਲੋਕ ਜੋਗੀਆਂ ਵਾਲੇ ਸਾਧਨ ਵੀ ਕਰਦੇ ਨੇ ਸਿੱਧ ਲੋਕ ਇਹ ਆਪਣੇ ਜੀਵਨ ਦੇ ਅੰਦਰ ਆਸਨ ਵੀ ਲਾਉਂਦੇ ਹਨ ਪਰ ਮਹਾਰਾਜ ਆਖਦੇ ਨੇ ਇਹਨਾਂ ਤਰੀਕਿਆਂ ਨਾਲ ਵੀ ਯੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹੇ ਆਪਣੇ ਜੀਵਨ ਦੇ ਅੰਦਰ ਕਰ ਕਰਕੇ ਥੱਕ ਜਾਂਦੇ ਹਨ।
ਲੱਡੀ ਯਾਰ ਜਾ ਫਿਰ ਫਿਰ ਜਨਮ ਹਰ ਸਿਉ ਸੰਗ ਨਾ ਗਹਿਆ।
ਵੱਡੀਆਂ ਉਮਰਾਂ ਵੀ ਕਰ ਲੈਂਦੇ ਨੇ ਪਰ ਦੁਨੀਆਂ ਦਾ ਚੱਕਰ ਨੀ ਮੁੱਕਦਾ, ਫਿਰ ਫਿਰ ਜੰਮਦੇ ਨੇ ਮਰਦੇ ਨੇ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਨੇ ਹਰੀ ਦਾ ਸੰਗ ਇਹਨਾਂ ਵੀ ਨੇ ਗਿਆ ਤੋਂ ਭਾਵ ਇਹਨਾਂ ਨੂੰ ਪ੍ਰਾਪਤ ਹੋਇਆ।
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਪਾਰਾ।
ਜਿਵੇਂ ਰਾਜੇ ਲੋਕ ਰਾਜ ਪ੍ਰਾਪਤ ਕਰਕੇ ਬਹੁਤ ਸਾਰੇ ਆਪਣੇ ਜੀਵਨ ਦੇ ਅੰਦਰ ਐਸ਼ਵਰਜ ਦੇ ਸਾਧਨ ਵਰਤਦੇ ਹਨ, ਪਰ ਮਹਾਰਾਜ ਕਿਰਪਾ ਕਰਦੇ ਨੇ ਇਹਨਾਂ ਤਰੀਕਿਆਂ ਨਾਲ ਹੁਕਮ ਕਰ ਕਰਕੇ ਵੀ ਹੰਕਾਰ ਵੱਧਦਾ ਪਰ ਪ੍ਰਭੂ ਦੀ ਨੇੜਤਾ ਪ੍ਰਾਪਤ ਨਹੀਂ ਹੁੰਦੀ।
ਸੇਜ ਸੋਹਣੀ ਚੰਦਨ ਚੋਆ ਨਰਕ ਘੂਰ ਕਾ ਦੁਆਰਾ।
ਸੋਹਣੀਆਂ ਸੇਜਾਂ ਜਾਂ ਸੁਗੰਧੀ ਵਾਲੀਆਂ ਚੀਜ਼ਾਂ ਆਪਣੇ ਸਰੀਰ ਤੇ ਲਾਂਦੇ ਨੇ, ਵਾਹਿਗੁਰੂ ਪਰਮਾਤਮਾ ਨੂੰ ਭੁਲਾ ਕੇ ਇਹ ਮੰਨ ਲੋ ਨਰਕ ਦਾ ਦੁਆਰਾ ਹੀ ਪ੍ਰਾਪਤ ਕਰ ਰਹੇ ਨੇ।
ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ।
ਮਹਾਰਾਜ ਕਿਰਪਾ ਕਰਦੇ ਨੇ ਜੇ ਇਹ ਸਾਰੇ ਕਰਮ ਹੀ ਕਿਸੇ ਕੰਮ ਨਹੀਂ ਆਉਂਦੇ, ਕੋਈ ਕਰਮ ਹੈ ਜਿਹੜਾ ਜੀਵਨ ਦੇ ਅੰਦਰ ਜੀਵਨ ਨੂੰ ਸਫਲ ਕਰਨ ਵਾਸਤੇ ਕੰਮ ਆ ਜਾਵੇ? ਪਾਤਸ਼ਾਹ ਜੀ ਆਖਦੇ ਨੇ ਗੁਰੂ ਕੀ ਸੰਗਤ ਵਿੱਚ ਕੀਤੀ ਹੋਈ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਜਿਹੜੀ ਹੈ ਉਹ ਸ਼੍ਰੋਮਣੀ ਕਰਮ ਹੈ, ਕਰਮਾਂ ਤੋਂ ਵੱਡਾ ਕਰਮ ਹੈ, ਇਸ ਕਰਮ ਦਾ ਕੋਈ ਮੁਕਾਬਲਾ ਨਹੀਂ। ਕਿਉਂਕਿ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਰਵਾਚੀ ਦੇ ਸਾਹਮੇ, ਕਾਹੂ ਪਛਾ ਕੋ ਸੀਸ ਨਿਵਾਯੋ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇੱਥੇ ਮਹਾਰਾਜ ਕਿਰਪਾ ਕਰਦੇ ਨੇ ਜਿਹੜੀ ਕੀਰਤੀ ਗੁਰੂ ਕੀ ਸੰਗਤ ਵਿੱਚ ਮਿਲ ਕੇ ਕੀਤੀ ਜਾਂਦੀ ਨਾ, ਇਹ ਸਾਰੇ ਕਰਮਾਂ ਨਾਲੋਂ ਸ਼੍ਰੋਮਣੀ ਕਰਮ ਹੈ।
ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ।
ਇਹ ਕੀਰਤੀ ਵੀ ਉਹਨੂੰ ਪ੍ਰਾਪਤ ਹੁੰਦੀ ਜਿਹਦੇ ਭਾਗਾਂ ਵਿੱਚ ਵਾਹਿਗੁਰੂ ਪਰਮਾਤਮਾ ਜੀ ਪਹਿਲਾਂ ਹੀ ਲਿਖ ਦਿੰਦੇ ਨੇ ਮੱਥੇ ਦਾ ਲੇਖ।
ਤੇਰੋ ਸੇਵਕ ਇਹ ਰੰਗ ਮਾਤਾ।
ਵਾਹਿਗੁਰੂ ਪਰਮਾਤਮਾ ਜੀ ਤੇਰਾ ਸੇਵਕ ਇਸ ਪਿਆਰ ਦੇ ਵਿੱਚ ਮਸਤ ਰਹਿੰਦਾ ਹੈ।
ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ।
ਜੀਆਂ ਤੇ ਦਇਆ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਜਦੋਂ ਕਿਰਪਾ ਕਰਦਾ, ਜਿਹੜਾ ਦੁੱਖਾਂ ਦੇ ਭੰਜਨ ਵਾਲਾ ਹੈ ਭਾਵ ਨਾਸ਼ ਕਰਨ ਵਾਲਾ ਹੈ, ਫਿਰ ਸਾਧ ਸੰਗਤ ਜਦੋਂ ਉਹ ਕਿਰਪਾ ਕਰਦਾ ਹੈ, ਦਇਆ ਕਰਦਾ ਹੈ ਤੇ ਕੀਰਤਨ ਵਿੱਚ ਜਿਹੜਾ ਨਾ ਮਨ ਜੁੜਦਾ ਹੈ। ਪਹਿਲਾ ਸੀ ਰਹਾਓ ਦਾ ਬੰਦ, ਪਿਆਰੇ ਇਨ ਬਿਦ ਮਿਲ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ, ਦੀਜੈ ਬੁੱਧ ਵਿਵੇਕਾ। ਤੇ ਰਹਾਓ ਦਾ ਦੂਜਾ ਬੰਦ ਹੈ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ, ਅਰਦਾਸ ਕਰਿਆ ਕਰੀਏ ਸਾ ਮਤ ਦੇਹੋ ਦਇਆਲ ਪ੍ਰਭ, ਜਿਤ ਤੁਮੇ ਅਰਾਧਾ ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਸਤਿਗੁਰੂ ਕਿਰਪਾ ਕਰਨ ਸਾਡਾ ਜਿਹੜਾ ਹੈ ਗੁਰੂ ਘਰ ਵਿੱਚ ਆਇਆ ਸਕਾਰਥਾ ਹੋ ਜਾਵੇਗਾ, ਜਦੋਂ ਆਪਾਂ ਸਾਧ ਸੰਗਤ ਬਾਣੀ ਬਾਣੀ ਨਾਲ ਜੁੜ ਕੇ ਵਾਹਿਗੁਰੂ ਦਾ ਨਾਮ ਜਪਦਿਆਂ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਆਪਣੇ ਜੀਵਨ ਦੇ ਅੰਦਰ ਵਿਚਰਾਂਗੇ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ। ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ, ਸਮੁੱਚੇ ਸਿੰਘ ਸਾਹਿਬਾਨ ਦਾ, ਪ੍ਰਬੰਧ ਦਾ, ਸਾਧ ਸੰਗਤ ਜਿਨ੍ਹਾਂ ਨੇ ਆਵਾਜ਼ ਮਾਰ ਕੇ ਸੇਵਾ ਦਾ ਮੌਕਾ ਬਖਸ਼ਿਸ਼ ਕੀਤਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੋ ਜੀ।
ਤੇਰੋ ਸੇਵਕ ਇਹ ਰੰਗ ਮਾਤਾ,
ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ, ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।